ਉਹਨਾਂ ਲੋਕਾਂ ਦੀ ਮੰਜ਼ਿਲ ਦਾ ਰਾਸਦਾ ਵੱਲ ਜਿਨ੍ਹਾਂ ਨੂੰ ਆਇਆ ਸ਼ਹੀਦੀਆਂ ਦਾ ਉਹ ਕੌਮ ਹੈ ਪੂੰਜੀਦਾਰ ਜ਼ਿੰਦਗੀ ਦੀ ਜਿੰਨਾ ਕੋਲ ਸਰਮਾਇਆ ਸ਼ਹੀਦੀਆਂ ਦਾ ਮਿਲਦੇ ਮੌਤ ਨੂੰ ਗਲੀ ਜੋਹਰ ਪਾ ਕੇ ਜੀਵਨ ਵਿੱਚ ਨਾ ਉਹਨਾਂ ਦੀਆਂ ਚੋਲੀ ਜੀ ਦੀ ਸ਼ਹੀਦਾਂ ਦੇ ਫੁੱਲ ਬਹੁਤੇ ਉਸ ਕੌਮ ਦੇ ਬਾਗੀ ਬਹਾਰ ਵੇਖੀ ਉਸ ਕੌਮ ਦੇ ਬਾਗੀ ਬਹਾਰ ਵੇਖੀ ਸੁਗਣ ਦਾਤਾ ਦੀਨ ਦਿਆਲਾ ਮੇਟ ਅੰਧੇਰਾ ਕਰੋ ਉਜਾਲਾ ਖੋਲੋ ਲਗਾ ਕਲ ਨੂੰ ਤਲ ਤੇ ਆ ਜਾ ਸਮਝ ਗਵਾਰਾ ਨੂੰ ਲਿਖ ਨਾ ਸਕਦੇ ਸ਼ਹਿਰ ਗਿਆਨੀ ਤੇਰਿਆ ਪਰ ਉਪਕਾਰ ਨੂੰ ਲਿਖ ਨਾ ਸਕਦੇ ਸ਼ਹਿਰ ਗਿਆਨੀ
ਸੰਸਾਰ ਦੁੱਖਾਂ ਦੀ ਖਾਣ ਮਾਇਆ ਕਰਦੀ ਨਸ਼ਟ ਗਿਆਨ ਨੀਵੇਂ ਮਨ ਕੇ ਬੁੱਧਵਾਨ ਜਿਸਰੋ ਉਤਾਰੋ ਬੋਝਾਂ ਨੂੰ ਜੀਵਨ ਸਵਰ ਬਣਾਉਣ ਖਾਤਰ ਗਾਈਏ ਤੇਰੀਆਂ ਚੋਜਾਂ ਨੂੰ ਜੀਵਨ ਸਵਰ ਬਣਾਉਣ ਖਾਤਰ
ਸੁਭਗਣ ਦਾਤਾ ਦੀਨ ਦਿਆਲਾ ਮੇਟ ਅੰਧੇਰਾ ਕਰੋ ਉਜਾਲਾ ਖੋਲੋ ਲਗਾ ਕਲ ਨੂੰ ਤਲ ਤੇ ਆ ਜਾ ਸਮਝ ਗਵਾਰ ਨੂੰ ਲਿਖ ਨਾ ਸਕਦੇ ਸ਼ਹਿਰ ਗਿਆਨੀ ਤੇਰਿਆ ਪਰ ਉਪਕਾਰ ਨੂੰ ਲਿਖ ਨਾ ਸਕਦੇ ਸ਼ਹਿਰ ਗਿਆਨੀ
ਸੰਸਾਰ ਦੁੱਖਾਂ ਦੀ ਖਾਣ ਮਾਇਆ ਕਰਦੀ ਨਸ਼ਟ ਗਿਆਨ ਨੀਵੇਂ ਮਨ ਕੇ ਬਦਵਾਨ ਜਿਸਰੋ ਉਤਾਰੋ ਬੋਝਾਂ ਨੂੰ ਜੀਵਨ ਸਵਰ ਬਣਾਉਣ ਖਾਤਰ ਗਏ ਤੇਰਿਆਂ ਚੋਜਾਂ ਨੂੰ ਜੀਵਨ ਸਵਰ ਬਣਾਉਣ ਖਾਤਰ
ਤੂੰ ਹੈ ਜਨਮ ਮਰਨ ਤੋਂ ਮਾਰਾ ਤੇਰਾ ਸਭ ਸੇ ਰੂਪ ਨਿਆਰਾ ਹਮ ਤੋ ਖਿਰਕ ਨ ਭੁੱਲਣ ਹਮ ਤੋ ਖਿਰਕ ਨ ਭੁੱਲਣ ਹਾਰ ਜੀ ਬਖਸ਼ੋ ਉਦਮ ਵਿਚਾਰ ਨੂੰ ਲਿਖ ਨਾ ਸਕਦੇ ਸ਼ਹਿਰ ਗਿਆਨੀ ਤੇਰਿਆ ਪਰ ਉਪਕਾਰ ਨੂੰ ਲਿਖ ਨਾ ਸਕਦੇ ਸ਼ਹਿਰ ਗਿਆਨੀ
ਤੁਝਕੋ ਦੇਵੀ ਦੇਵਤੇ ਧਿਆਵਨ ਪੰਡਿਤ ਮੁੱਲਾ ਨਿੱਤ ਮਨਾਵਨ ਹਿੰਦੂ ਸਿੱਖ ਬਲਿਆਰੇ ਜਾਵਣ ਕਰਦੇ ਤੇਰੀਆਂ ਖੋਜਾਂ ਨੂੰ ਜੀਵਨ ਸਵਰ ਬਣਾਵਣ ਖਾਤਰ ਗਾਈਏ
ਮਿੱਟੀ ਵਿੱਚ ਪੰਜੇ ਤੱਤ ਫੜ ਕੇ ਜੁਲਵੇ ਕਰੇ ਮਦੀਨੇ ਤੇ ਨਰ ਕੇ ਤੇ ਪਾਇਆ ਗੁੜ ਪਿਆਰਾ ਨੂੰ ਲਿਖ ਨਾ ਸਕਦੇ ਸ਼ਰ ਗਿਆਨੀ ਤੇਰਿਆ ਪਰ ਉਪਕਾਰ ਨੂੰ ਲਿਖ ਨਾ ਸਕਦੇ ਸ਼ਰ ਗਿਆਨੀ
ਸਿਮਰਨ ਦਿਨ ਜੋ ਬਰਮਾ ਦੇਖ ਲੋਚੇ ਦਰਸ਼ਨ ਕੋ ਸਨ ਕਾ ਦੇਖ ਜੋਗੀ ਜਦੀ ਉਦਾਸੀ ਹਰ ਕਲਬ ਦੇ ਤੇਰਿਆਂ ਗੁਰਜਾਂ ਨੂੰ ਜੀਵਨ ਸਵਰ ਬਣਾਉਣ ਖਾਤਰ ਗਾਈਏ ਤੇਰਿਆਂ ਚੋਜਾਂ ਨੂੰ ਜੀਵਨ ਸਵਰ ਬਣਾਉਣ ਖਾਤਰ
ਸ਼ਾਇਰੀ ਨਸਰਤ ਦੂਜੇ ਚ ਤਾਰਨ ਤੇਰੀ ਉਪਮਾ ਨੇ ਤੂੰ ਪੁਕਾਰਨ ਸ਼ੈਰੀ ਨਿਤ ਨਿਤ ਤੁਝੇ ਚ ਤਾਰਨਾ ਤੇਰੀ ਉਪਮਾ ਨੇ ਤਪ ਕਾਰਨਾ ਹਮਾਰੇ ਕਰਜ ਬਿਘਨ ਨਿਵਾਰਨ ਹੈ ਅਰਜੀ ਸਰਕਾਰ ਨੂੰ ਲਿਖ ਨਾ ਸਕਦੇ ਸ਼ਰ ਗਿਆਨੀ ਤੇਰਿਆ ਪਰ ਉਪਕਾਰ ਨੂੰ ਲਿਖ ਨਾ ਸਕਦੇ ਦੀਦ ਦਵਾਨੇ
ਦੀ ਹਾਜ਼ਰੀ ਭਰੀ ਗੁਰੂ ਕੀ ਸੰਗਤ ਦਾ ਆਓ ਸਭ ਤੋਂ ਪਹਿਲਾਂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਦੁਹਰਾਈਏ ਕੋਈ ਵੀ ਰਸਨਾ ਬਾਜੀ ਨਾ ਰਹਿ ਸਭ ਸੰਤਾਂ ਅਦਬ ਸਤਕਾਰ ਸਾਹਿਬਾਂ ਨੂੰ ਸੀਸ ਚੁਕਾਓ ਤੇ ਗੱਜ ਕੇ ਆਖੋ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਤੋਂ ਪਹਿਲਾਂ ਆਪ ਗੁਰਮੁਖਾਂ ਦੇ ਕੋਲੋਂ ਕਥਾ ਸਰਵਣ ਕਰ ਰਹੇ ਸੀ ਜਿੰਨਾ ਕੁ ਸਮਾਂ ਮੇਰੇ ਸਤਿਗੁਰੂ ਹੋਰ ਬਖਸ਼ਿਸ਼ ਕਰਦੇ ਆ ਦੇਵਤਿਆਂ ਵਾਂਗ ਸਮਾਧੀਆਂ ਲਾ ਕੇ ਬੈਠੋ ਔਰ ਇਹ ਅਰਦਾਸ ਕਰੋ ਕਿ ਪਿਤਾ ਸਤਿਗੁਰੂ ਜੀ ਜਿੱਥੇ ਆਪ ਜੀ ਦੇ ਬਚਨ ਸਾਨੂੰ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਨਾ ਉੱਥੇ ਆਪ ਜੀ ਦੇ ਬਚਨ ਸਾਨੂੰ ਕਮਾਉਣ ਦੀ ਵੀ ਜਾਚ ਆ ਜੇ ਮਨੁੱਖ ਨੇ ਕੋਈ ਵੀ ਕੰਮ ਕਰਨਾ ਹੋਵੇ ਪਹਿਲੋਂ ਸੋਚੇ ਵੀ ਮੈਂ ਕੰਮ ਕਰਨਾ ਕਿਉਂ ਆ ਜਿਹੜਾ ਕਿਉਂ ਤੋਂ ਬਿਨਾਂ ਕੰਮ ਕਰੋਗੇ ਵਿਅਰਥ ਜਾਏਗਾ ਵਿਅਰਥ ਬਰਮੀ ਗਮ ਤੁਹਾਡੇ ਤੋਂ ਦੂਰ ਨਹੀਂ ਅਗਰ ਤੁਸੀਂ ਬਰਮੀ ਗਮ ਜਾਣਾ ਹੋਵੇ ਤੇ ਸੋਚੋ ਕਿ ਮੈਂ ਬਰਮੀ ਗਮ ਜਾਣਾ ਕਿਉਂ ਆ ਜੇ ਵਿੱਚ ਕਿਉਂ ਨਹੀਂ ਆਵੇਗਾ ਤੇ ਆਉਣਾ ਜਾਣਾ ਵਿਅਰਥ ਦਿਹਾੜੀ ਗੁੱਲ ਅਸੀਂ ਪੜ੍ਹਨਾ ਕਾਹਦੇ ਵਾਸਤੇ ਹੈ ਸ਼ਾਇਦ ਕਿਸੇ ਸੋਚਿਆ ਸੀ ਵੀ ਅਸੀਂ ਸੁਣਨਾ ਕਾਹਦੇ ਵਾਸਤੇ ਹੈ ਗੁਰੂ ਕੇ ਸਿੱਖੋ ਅਸੀਂ ਪੜ੍ਹਨਾ ਹੈ ਕੁਝ ਜਾਣਨ ਵਾਸਤੇ ਅਸੀਂ ਸੁਣਨਾ ਹੈ ਕੁਝ ਜਾਣਨ ਵਾਸਤੇ ਜਿਸ ਸੁਣੇ ਦੇ ਵਿੱਚੋਂ ਕੁਝ ਜਾਣਿਆ ਨਹੀਂ ਉਸ ਸੁਣੇ ਦਾ ਵੀ ਕੋਈ ਫਾਇਦਾ ਨਹੀਂ ਮਹਾਰਾਜ ਦੀ ਬਾਣੀ ਦਾ ਫੈਸਲਾ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ ਗਾਵਿਆ ਸੁਣਿਆ ਉਹਨਾਂ ਮਨੁੱਖਾਂ ਦਾ ਪ੍ਰਵਾਨ ਹੋਣਾ ਜਿਨ੍ਹਾਂ ਨੇ ਗੁਰੂ ਕੇ ਬਚਨ ਸੁਣ ਕੇ ਉੱਤੇ ਚੱਲਣ ਦੀ ਕੋਸ਼ਿਸ਼ ਕੀਤੀ ਸਤਿਗੁਰੂ ਰਹਿਮਤ ਕਰਨ ਬਖਸ਼ਿਸ਼ ਕਰਨ ਆ ਪਿਛਲੇ ਦਿਨੀ ਕੋਹਿਨੂਰ ਰੇਡੀਓ ਸਰਦਾਰ ਕਸ਼ਮੀਰ ਸਿੰਘ ਵੀ ਸਾਡੇ ਨਾਲ ਸੀ ਉਥੋਂ ਦੀ ਟੀਮ ਜੋ ਉਥੋਂ ਦੇ ਭਾਈ ਸ਼ਿੰਗਾਰਾ ਸਿੰਘ ਉਹਨਾਂ ਇੱਕ ਸਵਾਲ ਕੀਤਾ ਕਹਿਣ ਲੱਗੇ ਭਾਈ ਮਹਿਲ ਸਿੰਘ ਜੀ ਕ੍ਰਿਸ਼ੀ ਕਦੋਂ ਦੀ ਸ਼ੁਰੂ ਹੋਈ ਆ ਗੁਰੂ ਕੇ ਸਿੱਖੋ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਰਬਾਬੀਆਂ ਨੂੰ ਮਾਣ ਦਿੱਤਾ ਪੰਚਮ ਪਾਤਸ਼ਾਹ ਨੇ ਰਾਗੀਆਂ ਨੂੰ ਮਾਣ ਦਿੱਤਾ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਢਾਡੀਆਂ ਨੂੰ ਮਾਣ ਦਿੱਤਾ ਤੇ ਜਦੋਂ ਨੱਥੇ ਤੇ ਅਦਬਰ ਢਾਡੀ ਨੇ ਸੁਰ ਸਿੰਘ ਦੇ ਰਹਿਣ ਵਾਲਿਆਂ ਨੇ ਜਦੋਂ ਛੇਵੇਂ ਪਾਤਸ਼ਾਹ ਦੇ ਦਰਬਾਰ ਤੇ ਆ ਕੇ ਵਾਰਾਂ ਪੜੀਆਂ ਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਢਾਡੀਆਂ ਨੂੰ ਸੋਨੇ ਦੀਆਂ ਢੱਡਾਂ ਦੇ ਕੇ ਨਵਾਜਿਆ ਵਾਰੀ ਆਈ ਕਲਗੀ ਵਾਲੇ ਪਾਤਸ਼ਾਹ ਦੀ ਉਹਨਾਂ ਇੱਕ ਨੀ ਦੋ ਨੀ ਤਿੰਨ ਨੀ ਚਾਰ ਨੀ ਉਹਨਾਂ ਨੇ ਪੌਂਟਾ ਸਾਹਿਬ ਦੀ ਧਰਤੀ ਤੇ 52 ਕਵੀ ਸਾਜੇ 52 ਪਹਿਲੋਂ ਇੱਕ ਇੱਕ ਤੋਂ ਕਵਿਤਾ ਫਿਰ ਦੋ ਦੋ ਤੋਂ ਕਵਿਤਾ ਫਿਰ ਤਿੰਨਾਂ ਤਿੰਨਾਂ ਤੋਂ ਕਵਿਤਾ ਫਿਰ ਚੌਂ ਚੌਂ ਦੀਆਂ ਮਹਾਰਾਜ ਨੇ ਚੌਂਕੜੀਆਂ ਬਣਾ ਕੇ ਕਵਿਤਾਵਾਂ ਸੁਣਨੀਆਂ ਤੇ ਜਦੋਂ ਖੁਸ਼ ਹੋਣਾ ਨਾ ਮਹਾਰਾਜ ਨੇ ਆਪਣੇ ਕਵੀਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਲੱਖ ਲੱਖ ਰੁਪਇਆ ਮਾਣ ਆਪਣੇ ਕਵੀਆਂ ਨੂੰ ਦੇ ਦੇਣਾ। ਇੱਕ ਕਵੀ ਮਹਾਰਾਜ ਨੇ ਉਹਨੂੰ ਹਾਥੀ ਦਾਨ ਦਿੱਤਾ ਹਾਥੀ, ਤੇ ਉਹ ਵਿਚਾਰਾ ਸਹੀਆਂ ਜਾ ਪਿੱਛੇ ਜੇ ਇੱਕ ਨੁਕਰੇ ਜੇ ਬੈਠਾ, ਕਲਗੀ ਵਾਲੇ ਪਾਤਸ਼ਾਹ ਦੀ ਨਜ਼ਰ ਪਈ, ਕਹਿਣ ਲੱਗੇ ਉਹ ਕਵੀਆ ਓਏ ਅਸੀਂ ਤੈਨੂੰ ਹਾਥੀ ਮਾਂ ਦਾਨ ਦਿੱਤਾ, ਓਏ ਤੂੰ ਬੜਾ ਸਹੀਆਂ ਜਾ ਬੈਠਾ, ਗੱਲ ਕੀ ਆ? ਉਹਨੇ ਆਖਿਆ ਮਹਾਰਾਜ ਤੁਸੀਂ ਮੈਨੂੰ ਹਾਥੀ ਦੇਤਾ, ਮੈਨੂੰ ਫਿਕਰ ਇਹ ਬਣ ਗਿਆ ਵੀ ਜਿਹੜੀ ਖੁਰਾਕ ਮੈਂ ਇੱਕ ਮਹੀਨੇ ਚ ਖਾਣੀ ਆ ਨਾ ਇਹਨੇ ਇੱਕੇ ਹੀ ਟਾਈਮ ਚ ਖਾਣੀ ਆ। ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ ਉਹ ਕਵੀਆ ਤੂੰ ਕਾਬਰ ਨਾ, ਮੈਂ ਕੌਮ ਇਹੋ ਜਿਹੀ ਪੈਦਾ ਕਰੂੰਗਾ ਜਿਹੜੀ ਤੈਨੂੰ ਵੀ ਤੇ ਤੇਰੇ ਹਾਥੀ ਨੂੰ ਵੀ ਭੁੱਖਾ ਨਹੀਂ ਰਹਿਣ ਦੇਗੀ। ਕਲਗੀ ਵਾਲੇ ਪਾਤਸ਼ਾਹ ਨੇ ਉਹਨਾਂ ਦੇ ਇੱਕ ਅਨਿੰਨ ਕਵੀ ਹੋਏ ਆ ਭਾਈ ਨੰਦ ਲਾਲ ਜੀ, ਭਾਈ ਨੰਦ ਲਾਲ ਸਿੰਘ ਗੋਆ, ਉਹਨੂੰ ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮੁਹੱਬਤ ਦਾ ਅਨੰਤ ਸ਼ੌਕ ਜਾਗ ਪਿਆ। ਉਹਨੇ ਆਖਿਆ ਜੇ ਕਿਤੇ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਸ਼ਾਦਾ, ਉਹਨਾਂ ਦੇ ਹੱਥ ਦਾ ਪ੍ਰਸ਼ਾਦਾ ਕਿਤੇ ਮੈਨੂੰ ਮਿਲ ਜੇ ਨਾ, ਉਹ ਮੈਂ ਛੱਕ ਕੇ ਬਖਸ਼ਿਆ ਜਾ ਸਕਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਲੰਗਰ ਵਿੱਚ ਇੱਕ ਆਪ ਵਰਤਾਇਆ ਕਰਦੇ ਸੀ। ਜਦੋਂ ਭਾਈ ਨੰਦ ਲਾਲ ਨੇ ਪੰਗਤ ਵਿੱਚ ਬਹਿਣਾ ਨਾ, ਤੇ ਸਤਿਗੁਰ ਨੇ ਨੰਦ ਲਾਲ ਵਾਲੀ ਪੰਗਤ ਛੱਡ ਦੇਣੀ। ਉਹਨੇ ਇੱਕ ਦਿਨ ਸੋਚਿਆ ਵੀ ਕੀ ਗੱਲ, ਗੁਰੂ ਦੀ ਮੇਰੇ ਤੇ ਬਖਸ਼ਿਸ਼ ਨਹੀਂ, ਮਹਾਰਾਜ ਮੇਰੀ ਪੰਗਤ ਹੀ ਛੱਡ ਦਿੰਦੇ ਆ। ਜਦੋਂ ਲੰਗਰ ਦੀ ਸਮਾਪਤੀ ਤੋਂ ਵੇਖਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੰਦਗੜ੍ਹ ਦੇ ਦਰਵਾਜ਼ੇ ਵਿੱਚ ਖਲੋ ਕੇ ਤੇ ਰੋਟੀਆਂ ਕੁੱਤਿਆਂ ਨੂੰ ਪਾ ਰਹੇ ਆ। ਕੁੱਤੇ ਦਾ ਬੜਾ ਅਜੀਬ ਸੁਭਾਅ ਆ, ਤੁਸੀਂ ਉਹਨੂੰ ਰੋਟੀ ਪਾਉਣੀ ਸ਼ੁਰੂ ਕਰ ਦਿਓ ਭਾਵੇਂ ਉਹਦੇ ਕੋਲ ਘੜੀ ਨਹੀਂ ਹੁੰਦੀ, ਉਹ ਐਨ ਤੁਹਾਡਾ ਟਾਈਮ ਨਾ ਆ ਕੇ ਦਰਵਾਜ਼ਾ ਖੜਕਾਏਗਾ। ਸਾਡੇ ਇੱਕ ਪ੍ਰਿੰਸੀਪਲ ਸਾਹਿਬ ਪੜ੍ਹਾਇਆ ਕਰਦੇ ਸੀ, ਉਹ ਆਂਦੇ ਵੀ ਸਕੂਲ ਪਿੰਡ ਤੋਂ 1 ਕਿਲੋਮੀਟਰ ਦੂਰ ਸੀ, ਬੱਚਿਆਂ ਨੇ ਬਸਤਿਆਂ ਵਿੱਚ ਰੋਟੀਆਂ ਲੈ ਕੇ ਆਉਣੀਆਂ, 8 ਪੀਰੀਅਡ ਹੁੰਦੇ ਆ। ਆਂਦਾ ਜਦੋਂ ਚੌਥੀ ਘੰਟੀ ਵੱਜਣੀ ਨਾ ਤੇ ਕੁੱਤਿਆਂ ਨੇ ਦੌੜ ਕੇ ਸਕੂਲੇ ਆ ਜਾਣਾ। ਬੱਚੇ ਰੋਟੀਆਂ ਖਾ ਕੇ ਜਮਾਤ ਚ ਬਹਿੰਦੇ ਸੀ ਤੇ ਕੁੱਤੇ ਪਿੰਡ ਤੋਂ ਜਾਂਦੇ ਸੀ, ਕੁੱਤੇ ਦਰਵਾਜ਼ੇ ਗਾੜੀ ਖਲੋ ਜਾਂਦੇ ਸੀ ਤੇ ਸਤਿਗੁਰੂ ਕੁੱਤਿਆਂ ਨੂੰ ਰੋਟੀਆਂ ਪਾ ਦਿਆ ਕਰਦੇ ਸੀ। ਨੰਦ ਲਾਲ ਨੇ ਸੋਚਿਆ ਵੀ ਜੇਕਰ ਕਿਤੇ ਮੈਂ ਕੁੱਤਿਆਂ ਚ ਲੁਕ ਕੇ ਬਹਿ ਜਾਣਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ ਦਾ ਪ੍ਰਸ਼ਾਦਾ ਮੈਨੂੰ ਨਸੀਬ ਹੋ ਸਕਦਾ। ਸਿੰਘੋ ਨੇ ਆਪਣੇ ਉੱਤੇ ਕਾਲਾ ਕੰਬਲ ਲਿਆ ਤੇ ਕੁੱਤਿਆਂ ਚ ਲੁਕ ਕੇ ਬਹਿ ਗਿਆ। ਹਜ਼ੂਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਵੇਖ ਰਹੇ ਆ, ਕਹਿਣ ਲੱਗੇ ਓਏ ਨੰਦ ਲਾਲ ਤੇਰਾ ਦਾ ਇਸ ਤਰ੍ਹਾਂ ਨਹੀਂ ਲੱਗਣਾ, ਭਾਵੇਂ ਤੂੰ ਹੋਰ ਕਿੰਨਾ ਨੀਵੇਂ ਥਾਂ ਬਹਿ ਲਾ, ਚਤਰਾਈ ਨਾ ਚਤੁਰ ਭੁਜ ਪਾਈਏ। ਉਹਨੇ ਆਖਿਆ ਸੌਦਾ ਚਤਰਾਈ ਦਾ ਨੀਗਾ। ਜਦੋਂ ਨੰਦ ਲਾਲ ਤੇ ਸਤਿਗੁਰਾਂ ਦੀ ਨਦਰੇ ਰਹਿਮਤ ਹੋਈ, ਆਂਦੇ ਆਨੰਦਪੁਰ ਦੇ ਮਕਾਮ ਉੱਤੇ ਕਵੀਆਂ ਦਾ ਇਕੱਠ ਹੋਇਆ। ਇੱਕ ਬੜਾ ਪਿਆਰਾ ਕਵੀ ਪੰਡਿਤ ਹਿਰਦੇ ਰਾਮ, ਉਹਨੇ ਇੱਕ ਬੜੀ ਪਿਆਰੀ ਪੁਸਤਕ ਲਿਖੀ ਆ ਹਨੂਮਾਨ ਨਾਟਕ, ਸ਼ਾਇਦ ਬਜ਼ੁਰਗਾਂ ਨੇ ਪੜ੍ਹੀ ਹੋਵੇ, ਬੜੀ ਪਿਆਰੀ ਪੁਸਤਕ। ਮਹਾਰਾਜ ਇਸ ਪੁਸਤਕ ਨੂੰ 6 ਮਹੀਨੇ ਗਾਤਰੇ ਰੱਖ ਕੇ ਪੜ੍ਹਦੇ ਰਹੇ। ਉਹ ਉਦੋਂ ਦੀ ਕਹਾਣੀ ਲਿਖਦਾ ਜਦੋਂ ਸੀਤਾ ਨੂੰ ਰਾਵਣ ਚੁੱਕ ਕੇ ਲੈ ਜਾਂਦਾ ਨਾ, ਤੇ ਰਾਮ ਹਨੂੰਮਾਨ ਨੂੰ ਸੀਤਾ ਦੀ ਖਬਰ ਲੈਣ ਵਾਸਤੇ ਭੇਜਦਾ। ਜਦੋਂ ਹਨੂੰਮਾਨ ਜਾਂਦਾ ਸੀਤਾ ਦੀ ਖਬਰ ਲੈਣ, ਉਹਨੇ ਆਖਿਆ ਵੀ ਮੈਨੂੰ ਰਾਮ ਨੇ ਤੇਰੀ ਖਬਰ ਲੈਣ ਵਾਸਤੇ ਭੇਜਿਆ। ਉਹਨੇ ਆਖਿਆ ਵੀ ਉਹਨੂੰ ਦੱਸ ਦੇ ਵੀ ਸ਼ੋਕ ਬਾਗ ਵਿੱਚ ਕਹਿ ਦਵਾ, ਜੇ ਮੈਨੂੰ ਛਡਾ ਸਕਦਾ ਤੇ ਉਹ ਛਡਾ ਲੇ। ਹਨੂੰਮਾਨ ਵਾਪਸ ਆ ਗਿਆ। ਇਹ ਸਾਰੀ ਕਹਾਣੀ ਉਹ ਪੰਡਿਤ ਹਿਰਦੇ ਰਾਮ ਲਿਖਦਾ ਉਸ ਕਿਤਾਬ ਵਿੱਚ ਹਨੂੰਮਾਨ ਨਾਟਕ ਵਿੱਚ। ਜਿਸ ਵੇਲੇ ਹਨੂੰਮਾਨ ਆਇਆ, ਉਸ ਵੇਲੇ ਰਾਮ ਚੰਦਰ ਰਘਵੀਰ ਰਘੂਕੁਲ ਦਾ ਬਾਦਸ਼ਾਹ ਰਾਮ ਨੂੰ ਆਖਿਆ ਗਿਆ, ਕਹੇ ਰਘਵੀਰ, ਰਾਮ ਨੇ ਪੁੱਛਿਆ ਹਨੂੰਮਾਨ ਨੂੰ, ਕਹੇ ਰਘਵੀਰ ਸੁਣੋ ਹਨੂੰਵੰਤ, ਕਹੀ ਸੁਧ ਸੀਆ ਕੀ ਹੈ ਸੁਧ ਮਾਹੇ। ਆਂਦਾ ਉਹ ਬੇਟਾ ਕਿਤੇ ਸੀਤਾ ਦੀ ਸੁਧ ਵਧੀਉ। ਉਹਨੇ ਆਖਿਆ ਹੈ ਪ੍ਰਭ ਲੰਕ ਕਲੰਕ ਬਿਨਾ। ਆਂਦਾ ਜੇ ਲੰਕਾ ਚ ਕਲੰਕ ਤੋਂ ਬਿਨਾ ਬੈਠੀ ਆ। ਉਹਨੇ ਆਖਿਆ ਜੀਵਤ ਹੈ? ਉਹਨੇ ਆਖਿਆ ਕਹਿਵੇ ਕੋ ਨਾਥ। ਆਂਦਾ ਕਹਿਣ ਮਾਤਰ ਜੀਂਦੀ ਆ। ਉਹਨੇ ਆਖਿਆ ਕਿਉਂ ਨਾ ਮਰੀ ਹਮ ਤੇ ਬਿਛੜਾਈ। ਆਂਦਾ ਉਹ ਮੇਰੇ ਤੋਂ ਬਿਨਾ ਵਿਛੜ ਕੇ ਮਰ ਕਿਉਂ ਨਾ ਗਈ। ਉਹ ਕਹਿੰਦੀ ਸੀ ਮੈਂ ਤੇਰੇ ਤੋਂ ਬਿਨਾ ਇੱਕ ਪਰਮ ਨਹੀਂ ਬਚ ਸਕਦੀ। ਸਿੱਖੋ, ਇਹ ਸਵਾਲ ਰਾਮ ਨੇ ਹਨੂੰਮਾਨ ਉੱਤੇ ਕਰ ਦਿੱਤਾ ਤੇ ਹਨੂੰਮਾਨ ਨੇ ਫਿਰ ਸੀਤਾ ਦਾ ਪੱਖ ਪਾਲਣ ਵਾਸਤੇ ਆਖਿਆ ਪ੍ਰਾਣ ਬਸੈ ਪਗ ਪੰਕਜ ਮੈਂ, हे राम जीओ सीता दे प्राण तुहाडे चरणा च वसदे आ प्राण बसे पग पंकज में जम आवत है पर पावत नाही आंदा जम सीता नू मारन आउंदे आ प्राण ओदी देह विच नहीं हुंदे ओ तुहाडे चरणा विच हुंदे आ इस करके ओ जी रहे आ गुरु गोबिंद सिंह सच्चे पातशाह ने इस कवि नू 60,000 मोर नाम दिती 60,000 ਤੁਸੀਂ ਅੱਜ ਦੀ ਕਰੰਸੀ ਦਾ ਹਿਸਾਬ ਲਾ ਕੇ ਦੇਖ ਲਓ ਕਿੰਨਾ ਪੈਸਾ ਬਣਦਾ ਜਿਹੜੀ ਮੋਹਰ ਉਹ ਸੋਨੇ ਦੀ ਹੋਇਆ ਕਰਦੀ ਸੀ ਮਹਾਰਾਜ ਨੇ ਆਪਣੇ ਕਵੀ ਨੂੰ ਮਾਲਾ ਮਾਰ ਕਰ ਦਿੱਤਾ ਇਹਦੇ ਪਿੱਛੇ ਖਲੋਤੇ ਸੀ ਭਾਈ ਨੰਦ ਲਾਲ ਆਓ ਨੰਦ ਲਾਲ ਤੂੰ ਵੀ ਜੋ ਰਹਿਣਾ ਹੀ ਲੈ ਉਹਨੇ ਆਖਿਆ ਮਹਾਰਾਜ ਮੈਨੂੰ ਮੋਹਰਾਂ ਦੇ ਕੇ ਨਾ ਠਗਾਓ ਇਹ ਦੁਨੀਆਂ ਦੀ ਦੌਲਤ ਮੇਰੇ ਕਿਸ ਕੰਮ ਆ ਹੋਰ ਫਿਰ ਤੈਨੂੰ ਕੀ ਚਾਹੀਦਾ ਉਹਨੇ ਆਖਿਆ ਮਹਾਰਾਜ ਜੇ ਤੁੱਠੇ ਜੇ ਨਾ ਤੇ ਮੇਰੀ ਝੋਲੀ ਵਿਚ ਆਪਣੀ ਮੁਹੱਬਤ ਪਾ ਦਿਓ ਸਤਿਗੁਰੂ ਕਹਿਣ ਲੱਗੇ ਪੀ ਇਹ ਮੇਰੀ ਮੁਹੱਬਤ ਜਿਹੜੀ ਹੈ ਨਾ ਉਹ ਸਿਰ ਦਿੱਤੇ ਤੋਂ ਬਿਨਾਂ ਨਹੀਂ ਮਿਲਦੀ ਸਾਰਾ ਦਰਬਾਰ ਉਸ ਵੇਲੇ ਸੁਣ ਰਿਹਾ ਸੀ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਨੇ ਬੋਲ ਆਖੇ ਭਾਈ ਨੰਦ ਲਾਲ ਨੇ ਆਖਿਆ ਸਤਿਗੁਰ ਸੱਚੇ ਪਾਤਸ਼ਾਹ ਮੈਂ ਸਿਰ ਤੇ ਤੁਹਾਨੂੰ ਦੇ ਦਿੰਦਾ ਪਰ ਜਿਹੜੀ ਚੀਜ਼ ਹੀ ਮੇਰੇ ਕੋਲ ਨਹੀਂ ਮੈਂ ਤੁਹਾਨੂੰ ਦੇਵਾਂ ਕਿੱਥੋਂ ਸਤਿਗੁਰੂ ਕਹਿਣ ਲੱਗੇ ਨੰਦ ਲਾਲ ਤੂੰ ਕੀ ਆ ਨਾ ਤੇਰੇ ਕੋਲ ਸਿਰ ਨੀ ਹੈਗਾ ਉਹ ਸਿਰ ਤੋਂ ਬਿਨਾਂ ਤੇ ਬੰਦਾ ਜੀਂਦਾ ਨੀ ਗਾ ਉਹ ਤੂੰ ਜੀ ਕਿਸ ਤਰ੍ਹਾਂ ਰਿਹਾ ਉਹਨੇ ਆਖਿਆ ਮਹਾਰਾਜ ਇਹ ਦੁਨੀਆਂ ਦੇ ਲੋਕ ਸਭ ਸਿਰਾਂ ਨਾਲ ਜੀ ਰਹੇ ਆ ਪਾਤਸ਼ਾਹ ਮੈਂ ਸਿਰ ਨਾਲ ਨੀ ਜੀ ਰਿਹਾ ਮੈਂ ਤੇਰੀ ਮੁਹੱਬਤ ਨਾਲ ਜੀ ਰਿਹਾ ਮੈਂ ਤੇਰੇ ਮੁਹੱਬਤ ਦੇ ਤਕੜੀ ਨਾਲ ਢੋ ਲਾ ਕੇ ਜੀ ਰਿਹਾ ਤਾਜ ਦਾ ਤਕੀਆ ਕੇ ਬਰਦ ਵਾਲੇ ਇਸ਼ਕ ਉਹਨੇ ਆਖਿਆ ਮੈਂ ਤੇਰੇ ਇਸ਼ਕ ਦੇ ਤਕੀ ਨਾਲ ਢੋ ਲਾ ਕੇ ਜੀ ਰਿਹਾ ਪਾਤਸ਼ਾਹ ਜੇ ਤੂੰ ਆਪਣੀ ਮੁਹੱਬਤ ਮੇਰੇ ਤੋਂ ਪਰਾਂ ਕਰ ਲੈ ਤੇ ਮੈਂ ਉਸੇ ਵੇਲੇ ਇੱਥੇ ਹੀ ਡਿੱਗ ਕੇ ਮਰ ਜਾਣਾ ਐਸੇ ਮੁਹੱਬਤ ਦੇ ਮਤਲਾਸ਼ੀ ਨੂੰ ਗੁਰੂ ਗੋਬਿੰਦ ਸਿੰਘ ਨੇ ਇੱਕ ਰਾਂ ਇਕਾਂਤ ਵਿੱਚ ਕੱਲੇ ਨੂੰ ਪੁੱਛਿਆ ਉਹਨੇ ਆਖਿਆ ਉਹ ਨੰਦ ਲਾਲ ਤੂੰ ਪਿਆਰ ਦੀ ਗੱਲ ਭਰੇ ਦਰਬਾਰ ਵਿਚ ਕੀਤੀ ਸੀ ਇਹੋ ਜੇ ਭੇਦ ਲੋਕਾਂ ਵਿਚ ਨੀ ਖੋਲੀ ਦੇ ਹੁਣ ਤੂੰ ਤੇ ਮੈਂ ਕੱਲੇ ਆ ਦੱਸੋ ਤੈਨੂੰ ਕੀ ਚਾਹੀਦਾ ਉਹਨੇ ਜਦੋਂ ਵੇਖਿਆ ਮੁਹੱਬਤ ਬਸ਼ਮਾ ਗੁਰੂ ਗੋਬਿੰਦ ਸਿੰਘ ਹੁਣ ਪੂਰੀ ਦਿਆਲਤਾ ਵਿਚ ਆ ਤੇ ਹੁਣ ਕੁਝ ਮੰਗ ਲੈਣਾ ਚਾਹੀਦਾ ਉਹਨੇ ਆਖਿਆ ਮਹਾਰਾਜ ਜੇ ਤੁੱਠੇ ਜੇ ਨਾ ਸੱਚੇ ਪਾਤਸ਼ਾਹ ਵਚਨ ਦਿਓ ਤੇ ਵਰਦਾਨ ਦਿਓ ਕਿ ਜਦੋਂ ਮੇਰਾ ਅੰਤ ਸਮਾਂ ਆਵੇ ਨਾ ਮੇਰੀ ਚਿਖਾ ਨੂੰ ਲਾਂਬੂ ਤੁਸੀਂ ਆਪ ਲਾਉਣਾ ਜੀ ਹੋਰ ਉਹਨੇ ਆਖਿਆ ਮਹਾਰਾਜ ਜਦੋਂ ਚਿਖਾ ਜ਼ੋਰ ਨਾਲ ਮੱਚ ਪਏ ਨਾ ਫਿਰ ਪੂਰੇ ਆਕਾਸ਼ ਦੇ ਵਾਯੂ ਮੰਡਲ ਚੋਂ ਮਹਾਰਾਜ ਹਵਾ ਬੰਦ ਕਰ ਦਿਓ ਸਤਿਗੁਰੂ ਕਹਿਣ ਲੱਗੇ ਵੀ ਇਹ ਨੀ ਹੋ ਸਕਦਾ ਹਵਾ ਨੀ ਬੰਦ ਹੋ ਸਕਦੀ ਰੋਜੇ ਕਿਆਮਤ ਆ ਜਾਏਗੀ ਜਿਹੜੇ ਜੀਵ ਜੰਤੂ ਸਭ ਹਵਾ ਨਾਲ ਜੀ ਰਹੇ ਆ ਪਰ ਤੇਰਾ ਇਹ ਮਨੋਰਥ ਕਿਉਂ ਇਸ ਤਰ੍ਹਾਂ ਬਣ ਗਿਆ ਉਹਨੇ ਆਖਿਆ ਮਹਾਰਾਜ ਜੇ ਮੇਰੀ ਮੜੀ ਦੀ ਖਾਕ ਉੱਡ ਕੇ ਕਿਸੇ ਗੈਰ ਦੇ ਦਰਵਾਜੇ ਤੇ ਚਲੇਗੀ ਤੇਰੀ ਤੇ ਮੇਰੀ ਮੁਹੱਬਤ ਕਲੰਕਿਤ ਹੋ ਜਾਏਗੀ ਗੁਰੂ ਕੇ ਸਿੱਖੋ ਗੁਰੂ ਨਾਨਕ ਪਾਤਸ਼ਾਹ ਦੀ ਵਿਸ਼ਵਾਸ ਸਿੱਖੀ ਜਿਹੜੀ ਆ ਉਹ ਏਡੀ ਵਿਸ਼ਵਾਸੀ ਆ ਉਹ ਗੁਰੂ ਦਾ ਸਿੱਖ ਤੇ ਮਰਨ ਤੋਂ ਬਾਅਦ ਵੀ ਆਂਦਾ ਵੀ ਮੈਂ ਕਿਸੇ ਮੇਰੀ ਖਾਕ ਨਾਲ ਕਿਸੇ ਦੂਜੇ ਦੇ ਦਰਵਾਜੇ ਤੇ ਜਾਵੇ ਪਰ ਅੱਜ ਬਹੁਤ ਅਸੀਂ ਕ੍ਰੀਤੀਆਂ ਵਿਚ ਵੜ ਚੁੱਕੇ ਹਾਂ ਸਤਿਗੁਰ ਕਿਰਪਾ ਕਰੇ ਆਓ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੀ ਇੱਕ ਕਵਿਤਾ ਉਹਨਾਂ ਦੇ ਚੋਜ ਜੀਵਨ ਚੋਜ ਜੋ ਇੱਕ ਕਵੀ ਨੇ ਬੜੇ ਸੁੰਦਰ ਲਿਖਿਆ ਔਰ ਗੁਰੂ ਗੋਬਿੰਦ ਸਿੰਘ ਵਰਗਾ ਦੁਨੀਆਂ ਉੱਤੇ ਨਾ ਕੋਈ ਹੋਇਆ ਤੇ ਨਾ ਕੋਈ ਹੋਏਗਾ ਕਵਿਤਾ ਕਾਬਲੇ ਗੌਰ ਕਿਉਂ ਬਿਆਨ ਕੀਤੀ ਜਾ ਰਹੀ
ਸਿਫਤੀ ਦੇ ਸਾਗਰ ਦੀ ਸੁਣ ਕੇ ਸਿਫਤ ਹੋਈ ਦਾਗਾਰੇ ਉਹ ਕੋਲਾ ਤਾਰ ਗਏ ਨੇ ਬਣ ਗਏ ਜੋ ਚਰਨਾ ਦੇ ਪਾਰੇ ਕੋਲਾ ਅੰਮੀ ਦਹਿਸ਼ਤ ਸੀ ਬਹੁਤ ਬੜੇ ਮੁਹੰਮਦੀ ਕਾਤਲ
ਵੱਲ ਜਾਂਦਿਆਂ ਨੂੰ
ਸਦਕ ਚਿੱਠਾ
ਜਗਦੀਸ਼ ਸਿਮਰੀਏ ਜੇ ਮਿਟ ਗਏ ਲਖੀਆਂ ਵਰਗੋਣ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇਰਾ ਹੋਣਾ
ਇੱਕ ਨਾ ਔਰੰਗਜ਼ੇਬ ਦੇ ਅਹਿਲਕਾਰਾਂ ਨੇ ਪੁੱਛਿਆ ਮਹਾਰਾਜ ਤੁਸੀਂ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਵਾਰਸ ਅੱਲਾ ਦਾ ਜਪ ਕਰਨ ਵਾਲੇ ਮਾਲਾ ਫੇਰਨ ਵਾਲੇ ਦੇ ਹੱਥ ਵਿਚ ਤਲਵਾਰ ਫੜ ਲਈਏ ਇਹ ਤੁਹਾਨੂੰ ਸ਼ੋਭਾ ਨੀ ਦਿੰਦੀ ਮਹਾਰਾਜ ਕਹਿਣ ਲੱਗੇ ਭਲਾ ਚਾਰ ਗਈ ਦਿਆਮ ਦਮ ਬਤਤ ਬੀਰੋ ਤੀਰੋ ਤਫੰਗ ਰਾਮ ਦਮ ਉਹਨੇ ਆਖਿਆ ਮੈਂ ਲਾਚਾਰ ਹੋ ਕੇ ਤਲਵਾਰ ਚੁੱਕੀ ਮੇਰਾ ਕੋਈ ਸ਼ੌਂਕ ਮੇਰੀ ਕੋਈ ਖੁਸ਼ੀ ਨੀ ਸੀ ਮਹਾਰਾਜ ਐਸੀ ਕੀ ਲਾਚਾਰੀ ਸਤਿਗੁਰੂ ਕਹਿਣ ਲੱਗੇ ਤੂੰ ਕਰ ਅੱਜ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬੈ ਸ਼ਮਸ਼ੀਰ ਦਸਤ ਉਹਨੇ ਆਖਿਆ ਜਦੋਂ ਕੋਈ ਜ਼ਾਲਮ ਬੰਦਾ ਕਿਸੇ ਗਰੀਬ ਨੂੰ ਮਾਰਦਾ ਉਹਨੂੰ ਆਪਣੇ ਪੈਰਾਂ ਥੱਲੇ ਮਸਲਦਾ ਉਹਦੇ ਗਾੜੀ ਹੱਥ ਜੋੜ ਦੀਏ ਉਹਦੇ ਕਦਮ ਨੀ ਰੁਕਦੇ ਬੋਲਾਂ ਨਾਲ ਵੀ ਉਹਦੇ ਕਦਮ ਨੀ ਰੁਕਦੇ ਜੇ ਉਹਦੇ ਗਾੜੀ ਸਿਰ ਝੁਕਾ ਦੀਏ ਜੇ ਫਿਰ ਵੀ ਉਹਦੇ ਕਦਮ ਨੀ ਨਾ ਰੁਕਦੇ ਤੇ ਫਿਰ ਮੈਂ ਤਲਵਾਰ ਚੁੱਕ ਕੇ ਉਹਦੇ ਕਦਮਾਂ ਨੂੰ ਰੋਕਣਾ ਆਪਣਾ ਧਰਮ ਸਮਝਦਾ ਮੈਂ ਆਪਣਾ ਫਰਜ਼ ਸਮਝਦਾ ਭਾਈ ਸੰਤੋਖ ਸਿੰਘ ਦੀ ਚੂੜਾ ਮਣੀ ਕਵੀ ਉਹ ਆਂਦੇ ਜੇ ਕਿਤੇ ਗੁਰੂ ਗੋਬਿੰਦ ਸਿੰਘ ਤਲਵਾਰ ਨਾ ਚੁੱਕਦੇ ਤੇ ਹੋਣਾ ਕੀ ਸੀ ਉਹ ਰੂਪ ਰੇਖਾ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ ਛਾਏ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ ਹੋਤੀ ਕੁਚੀਲ ਤੱਕ ਦੇਵਨ ਕਰਾਨ ਕੀ ਪਾਪ ਹੀ ਪਰ ਪੱਕ ਜਾਤੇ ਧਰਮ ਦਸਕ ਜਾਤੇ ਵਰਨ ਗਰਕ ਜਾਤੇ ਸਹਿਤ ਵਿਧਾਨ ਕੀ ਦੇਵੀ ਦਿਓਰ ਦਿਓਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਵੇਦਨ ਪ੍ਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੇ ਜਿਉ ਕੇ ਕਰਮਾ ਵਿਧਾਨ ਕੀ ਜੇ ਕਿਤੇ ਗੁਰੂ ਗੋਬਿੰਦ ਸਿੰਘ ਤਲਵਾਰ ਨਾ ਚੁੱਕਦੇ ਕਿਤੇ ਮੰਦਿਰ ਵਿਚੋਂ ਗੀਤਾ ਦੀ ਆਵਾਜ਼ ਨੀ ਸੀ ਆਉਣੀ ਕਿਤੇ ਤਨ ਦੀ ਆਵਾਜ਼ ਨੀ ਸੀ ਆਉਣੀ ਜੇ ਅੱਜ ਮੁਲਕ ਆਜ਼ਾਦੀ ਦੀ ਹਵਾ ਦੇ ਵਿਚ ਜੀ ਰਿਹਾ ਨਾ ਤੇ ਇਹਦੇ ਵਿਚ ਕੁਰਬਾਨੀ ਉਸ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਹੈ ਆਓ ਜੇ ਅਸੀਂ ਉਹਨਾਂ ਦੇ ਫਰਮਾਨ ਨੂੰ ਮੰਨ ਲਈਏ ਜੇ ਉਹਦੇ ਤੇ ਚੱਲਣ ਦੀ ਕੋਸ਼ਿਸ਼ ਕਰੀਏ ਤੇ ਸਾਡੇ ਜੀਵਨ ਦੇ ਵਿਚ ਕਦੀ ਵੀ ਕੋਈ ਤੋਟਾ ਨਹੀਂ ਆਏਗਾ ਤੇ ਸਾਨੂੰ ਕਿਸੇ ਵੀ ਦੁੱਖ ਦਾ ਸਾਹਮਣਾ ਨਹੀਂ ਕਰਨਾ ਪਏਗਾ ਤੇ ਗੁਰੂ ਦੇ ਬਚਨ ਕੀ ਆ ਪ੍ਰਥਮ ਰਹਿਤ ਖੰਡੇ ਕੀ ਪੌਲ ਲੈ ਸਿੰਘ ਦੀ ਪਹਿਲੀ ਰਹਿਤ ਹੈ ਕਿ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕੇ ਸਤਿਗੁਰ ਬਾਜੋ ਗੁਰਨੀ ਕੋਈ ਨੁਕੁਰੇ ਕਾਹੇ ਨੋ ਬੁਰਾ ਜਿਨ੍ਹਾਂ ਨੇ ਅਜੇ ਵੀ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਨਕੁਰੇ ਪੁਣੇ ਦੀ ਝੂਠ ਲਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਤੀ ਪੁੱਤਰ ਬਣੋ ਜਦੋਂ ਸਾਨੂੰ ਪੰਜ ਪਿਆਰੇ ਸਹਿਬਾਨ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਂਦੇ ਹਨ ਉਸਮਾਨੋ ਆਂਦੇ ਵੀ ਅੱਜ ਤੋਂ ਤੁਹਾਡਾ ਧਾਰਨ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਹੈ ਤੁਹਾਡੀ ਅੱਜ ਤੋਂ ਮਾਤਾ ਸਾਹਿਬ ਕੌਰ ਹੈ ਤੁਸੀਂ ਅੱਜ ਤੋਂ ਆਨੰਦਪੁਰ ਸਾਹਿਬ ਦੇ ਵਾਸੀ ਜੇ ਤੇ ਗੁਰੂ ਕੇ ਸਿੱਖੋ ਜਿਹਨੂੰ ਪਿਤਾ ਗੁਰੂ ਗੋਬਿੰਦ ਸਿੰਘ ਵਰਗਾ ਮਿਲ ਜੇ ਤੇ ਮਾਤਾ ਸਾਹਿਬ ਕੌਰ ਵਰਗੀ ਮਿਲ ਜੇ ਮਾਂ ਤੇ ਉਹਨੂੰ ਫਿਰ ਦੁਨੀਆਂ ਤੋਂ ਲੈਣਾ ਕੀ ਆ ਕਵਿਤਾ ਤੁਹਾਡੇ ਸਾਹਮਣੇ ਕਾਬਲੇ ਗੌਰ ਜੋੜੀ ਪੇਸ਼ ਕਰ ਰਹੀ ਹੈ ਜੀ
ਪਿਓ ਮਿਲ ਜੇ ਕਲਗੀ ਤਰ ਵਰਗਾ ਜਿਹਨੂੰ ਸਾਹਿਬ ਕੌਰ ਜੀ ਮਾਂ ਮਿਲ ਜੇ ਅੰਮ੍ਰਿਤ ਦੇ ਬਾਲ ਸ਼ੇਰਾਂ ਤੋਂ ਬਲਵਾਨ ਜਾਵੇ
ਸ਼ੇਰਾਂ ਪੰਜ ਘੁੱਟ ਪੀ ਕੇ ਅੰਮ੍ਰਿਤ ਦੇ ਬਾਲ ਸ਼ੇਰਾਂ ਤੋਂ ਬਲਵਾਨ ਜਾਵੇ
ਮੁਕਤੀ ਦਾ ਜਹਾਨਾ ਨੀ ਚੌਂਕਾ ਤੇ ਨੇੜਾ ਮਿਲ ਜਾਵੇ
ਜਿਹਨੂੰ ਦਾਦੀ ਮਾਤਾ ਗੁਜਰੀ ਦਾ ਚੌਂਕਾ ਤੇ ਵੇੜਾ ਮਿਲ ਜਾਵੇ
ਜਿਹਨੂੰ ਬਾਪੂ ਤੇ ਬਹਾਦਰ ਦਾ ਖੁਸ਼ੀਆਂ ਦਾ ਖੇੜਾ ਮਿਲ ਜਾਵੇ
ਜਿਹਨੂੰ ਬਾਪੂ ਤੇ ਬਹਾਦਰ ਦਾ ਖੁਸ਼ੀਆਂ ਦਾ ਖੇੜਾ ਮਿਲ ਜਾਵੇ
ਧੂੜ ਮਿਲੇ ਉਹਦੇ ਚਰਨਾਂ ਦੀ ਚਰਨਾਂ ਵਿੱਚ ਹੀ ਥਾਮ ਜੇ
ਉਹਨੇ ਹੋਰ ਕੀ ਲੈਣਾ ਦੁਨੀਆ ਤੋਂ ਜਿਹਨੂੰ ਨੰਦ ਪਰਵਾਨਗੀ ਥਾਮ ਜੇ
ਦੇਖ ਲਗੀ ਤਰਵਰਗਾ ਜਿਹਨੂੰ ਸਾਹਿਬ ਕੌਰ ਜੀ ਮਾਮ ਜੇ
ਉਹਨੇ ਹੋਰ ਕੀ ਲੈਣਾ
ਸਿੱਖੋ ਸਤਿਗੁਰ ਪਾਤਸ਼ਾਹ ਮਹਾਰਾਜ ਦੇ ਬਚਨ ਖੰਡੇ ਬਾਟੇ ਦਾ ਛੱਕ ਕੇ ਫਿਰ ਸਿੱਖ ਨੇ ਰਹਿਤ ਵਾਲਾ ਜੀਵਨ ਗੁਜ਼ਾਰਨ ਰਹਿਤ ਵਾਲਾ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਹਿਮ ਹੈ ਉਸਕਾ ਚਿਹਰਾ ਰਹਿਤ ਬਿਨਾਂ ਨਾ ਸਿੱਖ ਕਹਾਏ ਰਹਿਤ ਬਿਨਾਂ ਦਰ ਚੋਟਾਂ ਖਾਵੇ ਸਤਿਗੁਰ ਪਾਤਸ਼ਾਹ ਦੇ ਪਵਿੱਤਰ ਬਚਨ ਜੇ ਉਹਨਾਂ ਦੀ ਅਸੀਂ ਪਾਲਣਾ ਕਰੀਏ ਫਿਰ ਸਾਡੀ ਜ਼ਿੰਦਗੀ ਵਿੱਚ ਕਦੀ ਵੀ ਕੋਈ ਤੋਟਾ ਨਹੀਂ ਆਏਗਾ ਤੇ ਸਾਨੂੰ ਕਿਸੇ ਵੀ ਦੁੱਖ ਦਾ ਸਾਹਮਣਾ ਨਹੀਂ ਕਰਨਾ ਪਏਗਾ ਇੰਨੇ ਰੁਤਬੇ ਇੰਨੀਆਂ ਵਡਿਆਈਆਂ ਮੇਰੇ ਪਾਤਸ਼ਾਹ ਨੇ ਦਿੱਤੀਆਂ ਉਹ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੂੰ ਨਿਵਾਸ ਖਾਲਸਾ ਮੇਰੋ ਮੁੱਖ ਹੈ ਅੰਗਾ ਖਾਲਸੇ ਕੇ ਹੋ ਸਦ ਸਦ ਸੰਗਾ ਖਾਲਸਾ ਮੇਰੋ ਪਿੰਡ ਪ੍ਰਾਣ ਖਾਲਸਾ ਮੇਰੀ ਜਾਨ ਕੀ ਜਾਨ ਜਬ ਲਗ ਖਾਲਸਾ ਰੇ ਨਿਆਰਾ ਤਬ ਲਗ ਤੇ ਦਿਓ ਮੈਂ ਸਾਰਾ ਸਤਿਗੁਰ ਕਹਿੰਦੇ ਜਿੰਨਾ ਚਿਰ ਮੇਰਾ ਖਾਲਸਾ ਨਿਆਰਾ ਰਹੇਗਾ ਮੈਂ ਹੇਮਕੁੰਡ ਪਰਬਤ ਉੱਤੇ ਜਿੰਨਾ ਤਪ ਤੇਜ ਕੀਤਾ ਮੈਂ ਸਾਰਾ ਹੀ ਆਪਣੇ ਖਾਲਸੇ ਦੀ ਝੋਲੀ ਵਿੱਚ ਪਾਇਆ ਤੇ ਸਭ ਸਤਿਗੁਰ ਕਹਿੰਦੇ ਜਾਂਦੇ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਜਦੋਂ ਇਹ ਰਹਿਤਾਂ ਨੂੰ ਛੱਡ ਕੇ ਕਰੇਤਾਂ ਵਿੱਚ ਪਏਗਾ ਮੁੜ ਕੇ ਮੈਂ ਇਹਦੀ ਸਾਰ ਨਹੀਂ ਲਵਾਂਗਾ ਆਓ ਸੱਚੇ ਪਾਤਸ਼ਾਹ ਮਹਾਰਾਜ ਦੀ ਇੱਕ ਪਾਵਨ ਪਵਿੱਤਰ ਜੋ ਰਹਿਤ ਨਾਮਿਆਂ ਵਿੱਚ ਸਤਿਗੁਰ ਪਾਤਸ਼ਾਹ ਨੇ ਸਾਨੂੰ ਗਿਆਨ ਦਿੱਤਾ ਪਰ ਉਹਨਾਂ ਨੂੰ ਛੱਡ ਕੇ ਅਸੀਂ ਕਿਧਰ ਨੂੰ ਤੁਰ ਪਏ ਹਾਂ ਆਖਰੀ ਕਵਿਤਾ ਤੁਹਾਡੀ ਸੇਵਾ ਵਿੱਚ ਕਹਿਣ ਲੱਗੇ ਹਾਂ ਕਿਉਂਕਿ ਅੱਜ ਦਾ ਦੌਰਾਨ ਸਾਡਾ ਬਰਮੀਗਮ ਵਿੱਚ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੀ ਬਰਸੀ ਬੜੀ ਚੜ੍ਹਦੀ ਕਲਾ ਨਾਲ ਨੌਜਵਾਨ ਸਿੱਖ ਮਨਾ ਰਹੇ ਆ ਤੇ ਉਹ ਲੈਣ ਵਾਸਤੇ ਆਏ ਮੈਂ ਆਖਰੀ ਕਵਿਤਾ ਤੁਹਾਡੀ ਸੇਵਾ ਵਿੱਚ ਕਹਿਣ ਲੱਗਾ ਆਓ ਸਰਵਣ ਕਰੀਏ ਪਾਤਸ਼ਾਹ ਦੇ ਬਚਨ ਉਹਨਾਂ ਨੂੰ ਪੱਲੇ ਵੀ ਬੰਨੀ
ਦਸ਼ਮੇਸ਼ ਪਿਤਾ ਦੇ ਅਸ਼ੇਰਾ ਦਸ਼ਮੇਸ਼ ਪਿਤਾ ਦੇ ਅਸ਼ੇਰਾ ਤੂੰ ਕਿਹੜੇ ਰਸਤੇ ਪੈ ਗਿਆ
ਦਸ਼ਮੇਸ਼ ਪਿਤਾ ਦੇ ਅਸ਼ੇਰਾ
ਜਿਸ ਪੁੱਤ ਲਾੜ
ਬਚਨ ਸਾਡੇ ਹਿਰਦਿਆਂ ਸਭਨਾਂ ਦੇ ਵਸਣ ਸਾਡਾ ਇੱਕ ਇੱਕ ਚੱਲਿਆ ਕਦਮ ਸਾਹਿਬਾਂ ਦੇ ਲੇਖੇ ਲੱਗੇ ਸਤਿਗੁਰੂ ਕਿਰਪਾ ਕਰਨ ਹੋਈਆਂ ਭੁੱਲਾਂ ਦੀ ਮਾਫ਼ੀ ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਪਿਆਰੀਆਂ ਗੁਰੂ ਕੀ ਸੰਗਤਾਂ ਦਾ ਜਿਨ੍ਹਾਂ ਨੂੰ ਸਤਿਗੁਰੂ ਪਾਤਸ਼ਾਹ ਰੋਜ਼ ਸਵੇਰ ਸ਼ਾਮੇ ਜੋ ਸੱਚੇ ਪਾਤਸ਼ਾਹ ਉਦਮ ਅਪਰਾਲਾ ਸੰਗਤ ਵਿੱਚ ਆਉਣ ਦਾ ਬਖਸ਼ਦੇ ਹਨ ਇਸ ਤਰ੍ਹਾਂ ਮੇਰੇ ਪਾਤਸ਼ਾਹ ਮੇਹਰਾਂ ਦਾ ਹੱਥ ਰੱਖ ਕੇ ਤੁਹਾਨੂੰ ਸੰਗਤ ਦੀਆਂ ਸਪਾ ਘੜੀਆਂ ਦਾ ਸਪਾ ਪ੍ਰਾਪਤ ਹੁੰਦਾ ਰਹੇ ਸਤਿਗੁਰੂ ਸਭ ਦੀਆਂ ਹਾਜ਼ਰੀ ਦਰ ਪ੍ਰਵਾਨ ਕਰਨ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।